ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਸਵੇਰ ਦੇ ਲੇਖ ਵਿੱਚ ਅਸੀਂ ਢਾਈ ਅੱਖਰੀ ਫਕੀਰੀ ਬਾਰੇ ਸੁਣਿਆ ਸੀ, ਜਿਸ ਵਿੱਚੋਂ ਇੱਕ ਅੱਖਰ ਧਿਆਨ ਦਾ ਸੀ। ਧਿਆਨ ਦੇ ਮਹੱਤਵਪੂਰਨ ਵਿਸ਼ੇ ਉੱਤੇ ਗੁਰਮੁਖ ਪਿਆਰੇ ਬਾਓ ਜੀ ਨੇ ਦੋ ਲੇਖ ਲਿਖੇ ਹਨ। ਦੂਸਰਾ ਲੇਖ ਆਪ ਜੀ ਦੇ ਨਾਲ ਪੜ੍ਹ ਰਹੇ ਹਾਂ, ਲੇਖ ਨੰਬਰ 93, ਧਿਆਨ ਭਾਗ ਦੂਸਰਾ। ਜੀਵਨ ਦੀਆਂ ਦੋਹਾਂ ਹਾਲਤਾਂ, ਭੁੱਲ ਜਾਂ ਯਾਦ, ਕੁਸੰਗਤ ਜਾਂ ਸੰਗਤ, ਮਨਮੁਖਤਾ ਜਾਂ ਗੁਰਮੁਖਤਾ, ਦੁੱਖ ਜਾਂ ਸੁੱਖ, ਨਰਕ ਜਾਂ ਸਵਰਗ, ਇਹਨਾਂ ਦੋਹਾਂ ਹਾਲਤਾਂ ਦੇ ਵਿਚਕਾਰ ਮਹੱਤਵਪੂਰਨ ਨੁਕਤਾ, ਕਰੂਸ਼ੀਅਲ ਪੁਆਇੰਟ ਸਾਡੀ ਚੇਤਨਤਾ ਅਥਵਾ ਧਿਆਨ, ਕੌਨਸ਼ੀਅਸਨੈਸ ਦਾ ਹੀ ਹੈ। ਜੇਕਰ ਸਾਡਾ ਧਿਆਨ ਅਥਵਾ ਚੇਤਨਤਾ, ਕੌਨਸ਼ੀਅਸਨੈਸ ਮਾਇਕੀ ਭਰਮ ਨਾਲ ਸੰਗ ਕਰਦੀ ਹੈ ਤਾਂ ਅਸੀਂ ਮਨਮੁੱਖ ਹੋ ਜਾਂਦੇ ਹਾਂ ਅਤੇ ਇਲਾਹੀ ਮੰਡਲ ਨੂੰ ਭੁੱਲ ਜਾਂਦੇ ਹਾਂ। ਪਰ ਜੇ ਸਾਡਾ ਧਿਆਨ ਜਾਂ ਚੇਤਨਤਾ ਆਤਮਿਕ ਸੰਗਤ ਕਰਦੀ ਹੈ ਤਾਂ ਸਾਡੇ ਅੰਦਰ ਦੈਵੀ ਚੇਤਨਤਾ, ਡਿਵਾਈਨ ਕੌਨਸ਼ੀਅਸਨੈਸ ਦ੍ਰਿੜ ਹੁੰਦੀ ਜਾਂਦੀ ਹੈ। ਸਾਧ ਸੰਗਤ ਦੁਆਰਾ ਪ੍ਰਾਪਤ ਕੀਤੀ ਹੋਈ ਦੈਵੀ ਚੇਤਨਤਾ ਅਥਵਾ ਵਿਵੇਕ ਬੁੱਧੀ ਨੇ ਹੀ, ਡਿਸਕ੍ਰਿਮੀਨੇਸ਼ਨ ਪਾਵਰ ਨੇ ਹੀ ਮਾਨਸਿਕ ਜਾਂ ਆਤਮਿਕ ਜੀਵਨ ਅਥਵਾ ਚੰਗੀ ਜਾਂ ਮਾੜੀ ਸੰਗਤ ਦਾ ਨਿਰਣਾ ਕਰਨਾ ਹੈ। ਹਾਂਜੀ, ਸਾਧ ਸੰਗਤ ਦੁਆਰਾ ਪ੍ਰਾਪਤ ਕੀਤੀ ਹੋਈ ਡਿਵਾਈਨ ਕੌਨਸ਼ੀਅਸਨੈਸ ਜਾਂ ਵਿਵੇਕ ਬੁੱਧੀ ਨੇ ਹੀ ਮਾਨਸਿਕ ਜਾਂ ਆਤਮਿਕ ਜੀਵਨ ਅਥਵਾ ਚੰਗੀ ਜਾਂ ਮਾੜੀ ਸੰਗਤ ਦਾ ਨਿਰਣਾ ਕਰਨਾ ਹੈ, ਸੇਧ ਦੇਣੀ ਹੈ, ਚਿੰਤਨ ਕਰਨਾ ਹੈ, ਅਭਿਆਸ ਕਰਨਾ ਹੈ, ਉੱਦਮ ਕਰਨਾ ਹੈ। ਸ਼ੁਭ ਚਿੰਤਨ ਗੋਬਿੰਦ ਰਮਨ ਨਿਰਮਲ ਸਾਧੂ ਸੰਗ, ਸਤ ਸੰਗਤ ਮਿਲ ਵਿਵੇਕ ਬੁੱਧ ਹੋਈ। ਅੰਤਰ ਆਤਮੇ ਜੋਤ ਅਥਵਾ ਸ਼ਬਦ ਦੀ ਚੇਤਨਤਾ ਦੁਆਰਾ ਪ੍ਰਾਪਤ ਕੀਤੇ ਹੋਏ ਗਿਆਨ ਨੂੰ ਅਨੁਭਵ ਕਿਹਾ ਜਾਂਦਾ ਹੈ। ਅੰਤਰ ਆਤਮੇ ਜੋਤ ਅਥਵਾ ਸ਼ਬਦ ਦੀ ਚੇਤਨਤਾ ਦੁਆਰਾ ਪ੍ਰਾਪਤ ਕੀਤੇ ਹੋਏ ਸਪਿਰਚੁਅਲ ਨੌਲੇਜ ਨੂੰ ਇੰਟਿਊਸ਼ਨ ਕਿਹਾ ਜਾਂਦਾ ਹੈ। ਅਨੁਭਵ, ਇੰਟਿਊਸ਼ਨ ਸਾਨੂੰ ਅਨੰਤ ਆਤਮਿਕ ਮੰਡਲ ਦੀ ਸੋਝੀ ਅਤੇ ਗਿਆਨ ਬਖਸ਼ਦਾ ਹੈ। ਦਿਮਾਗੀ ਗਿਆਨ ਸਾਨੂੰ ਸੀਮਤ ਮਾਇਕੀ ਮੰਡਲ ਦੀ ਹੀ ਸੋਝੀ ਜਾਂ ਗਿਆਨ ਦਿੰਦਾ ਹੈ, ਲਿਮਿਟਿਡ ਮਟੀਰੀਅਲ ਪਲੇਨ ਦੀ ਹੀ ਸੋਝੀ ਜਾਂ ਗਿਆਨ ਦਿੰਦਾ ਹੈ। ਇਹ ਦੋਵੇਂ ਕਿਸਮ ਦੇ ਗਿਆਨ, ਇੱਕ ਅਨੁਭਵੀ ਆਤਮਿਕ ਗਿਆਨ, ਦੂਸਰਾ ਦਿਮਾਗੀ ਮਾਇਕੀ ਗਿਆਨ, ਇਹਨਾਂ ਦੇ ਵਿਚਕਾਰ ਸਾਡੀ ਚੇਤਨਤਾ ਅਥਵਾ ਧਿਆਨ ਦੀ ਡੋਰੀ ਹੀ ਕੰਮ ਕਰਦੀ ਹੈ। ਜੇਕਰ ਸਾਡੀ ਚੇਤਨਤਾ ਦੀ ਡੋਰੀ ਜਾਂ ਧਿਆਨ ਦੈਵੀ ਸੰਗਤ ਨਾਲ ਜੁੜਿਆ ਹੋਵੇ ਅਥਵਾ ਆਤਮ ਪ੍ਰਾਇਣ ਹੋਵੇ ਤਾਂ ਉਸਨੂੰ ਸਤ ਸੰਗਤ ਕਿਹਾ ਜਾਂਦਾ ਹੈ, ਜਿਸ ਨਾਲ ਚੇਤਨਤਾ ਨੂੰ ਦੈਵੀ ਰੰਗਤ ਚੜ੍ਹਦੀ ਜਾਂਦੀ ਹੈ। ਦੂਜੇ ਪਾਸੇ ਜੇ ਸਾਡੀ ਚੇਤਨਤਾ ਦੀ ਡੋਰੀ ਜਾਂ ਧਿਆਨ ਮਾਇਕੀ ਭਰਮ ਵਿੱਚ ਗਲਤਾਨ ਹੋਵੇ ਤਾਂ ਉਸਨੂੰ ਕੁਸੰਗਤ ਅਥਵਾ ਨੀਵੀਂ ਸੰਗਤ ਕਿਹਾ ਜਾਂਦਾ ਹੈ, ਜਿਸ ਨਾਲ ਜੀਵ ਮਨਮੁੱਖ, ਮਾਇਆਧਾਰੀ ਅਤੇ ਸਾਕਤ ਬਣ ਜਾਂਦੇ ਹਨ ਅਤੇ ਆਤਮਿਕ ਮੰਡਲ ਨਾਲੋਂ ਟੁੱਟ ਜਾਂਦੇ ਹਨ। ਇਹਨਾਂ ਦੋਹਾਂ ਅਵਸਥਾਵਾਂ ਦੇ ਵਿਚਕਾਰ ਜੀਵ ਦੀ ਚੇਤਨਤਾ ਅਥਵਾ ਧਿਆਨ ਅਤੇ ਮੇਲ ਅਥਵਾ ਸੰਗਤ ਦਾ ਹੀ ਸੰਬੰਧ ਹੈ। ਇਹ ਦੋਵੇਂ ਅਵਸਥਾਵਾਂ, ਇੱਕ ਅਨੁਭਵੀ ਆਤਮਿਕ ਗਿਆਨ, ਦੂਸਰਾ ਦਿਮਾਗੀ ਮਾਇਕੀ ਗਿਆਨ, ਇਹਨਾਂ ਵਿੱਚ ਚੇਤਨਤਾ ਜਾਂ ਧਿਆਨ ਅਤੇ ਮੇਲ ਅਥਵਾ ਸੰਗਤ ਦਾ ਹੀ ਸੰਬੰਧ ਹੈ। ਹਰ ਇੱਕ ਕੰਮ ਦੀ ਪੂਰਨ ਕਾਮਯਾਬੀ ਲਈ ਚੇਤਨਤਾ ਅਥਵਾ ਧਿਆਨ, ਅਟੈਂਸ਼ਨ ਲਾਜ਼ਮੀ ਹੈ। ਇੱਕ ਮਨ ਇੱਕ ਵਰਤ ਦਾ ਜਿੱਤ ਲੱਗੇ ਸੋ ਥਾਂ ਪਾਏ। ਇਸੇ ਤਰ੍ਹਾਂ ਸੰਗ ਜਾਂ ਸੰਗਤ ਕਰਨ ਦੇ ਮੁਕੰਮਲ ਲਾਭ, ਕੰਪਲੀਟ ਬੈਨੀਫਿਟ ਲਈ, ਆਪਸ ਵਿੱਚ ਸਾਂਝ ਅਥਵਾ ਲੇਵਾ ਦੇਵੀ ਲਈ ਵੀ ਚੇਤਨਤਾ ਅਥਵਾ ਧਿਆਨ ਦੀ ਅਤ ਲੋੜ ਹੈ। ਜਦੋਂ ਅਸੀਂ ਕਿਸੇ ਗੱਲ ਜਾਂ ਚੀਜ਼ ਵੱਲ ਧਿਆਨ ਦਿੰਦੇ ਹਾਂ ਤਾਂ ਸਾਡੇ ਮਨ ਦਾ ਉਸ ਨਾਲ ਸੰਬੰਧ ਜਾਂ ਮੇਲ ਕਮਿਊਨੀਅਨ ਬਣ ਜਾਂਦਾ ਹੈ ਅਤੇ ਅਸੀਂ ਉਸ ਨਾਲ ਲੇਵਾ ਦੇਵੀ ਕਰਦੇ ਹਾਂ ਅਥਵਾ ਉਸਦਾ ਚੰਗਾ ਮਾੜਾ ਅਸਰ ਲੈਂਦੇ ਦਿੰਦੇ ਹਾਂ। ਜਿਸ ਚੀਜ਼ ਜਾਂ ਗੱਲ ਵੱਲ ਸਾਡੀ ਦਿਲਚਸਪੀ ਨਾ ਹੋਵੇ ਉਸ ਵਿੱਚ ਸਾਡਾ ਧਿਆਨ ਨਹੀਂ ਖੁੱਭਦਾ ਅਤੇ ਸਾਡੇ ਉੱਤੇ ਉਸਦਾ ਓਪਰਾ ਜਿਹਾ ਅਸਰ ਹੀ ਹੁੰਦਾ ਹੈ। ਦੂਜੇ ਲਫ਼ਜ਼ਾਂ ਵਿੱਚ ਉਸ ਨਾਲ ਮੇਲ ਸੰਗਤ ਸਾਂਝ ਅਥਵਾ ਲੇਵਾ ਦੇਵੀ ਨਹੀਂ ਹੁੰਦੀ। ਕੁਝ ਉਦਾਹਰਣਾਂ ਦੁਆਰਾ ਇਸ ਗੱਲ ਨੂੰ ਦਰਸਾਇਆ ਜਾਂਦਾ ਹੈ। ਘਰਾਂ ਵਿੱਚ ਰੇਡੀਓ ਜਾਂ ਟੇਪ ਰਿਕਾਰਡਰ ਰਾਹੀਂ ਕੀਰਤਨ ਜਾਂ ਪਾਠ ਹੋ ਰਿਹਾ ਹੈ ਪਰ ਘਰ ਦੇ ਮੈਂਬਰ ਆਪਣੇ ਘਰੋਗੀ ਮਾਮਲਿਆਂ ਵਿੱਚ ਗਲਤਾਨ ਹਨ ਜਾਂ ਗੱਲਾਂ ਬਾਤਾਂ ਵਿੱਚ ਮਸਤ ਹਨ। ਇਸੇ ਤਰ੍ਹਾਂ ਜਦੋਂ ਅਸੀਂ ਖੁਦ ਪਾਠ ਜਾਂ ਸਿਮਰਨ ਕਰਦੇ ਹਾਂ ਤਾਂ ਸਾਡੀ ਚੇਤਨਤਾ ਹੋਰ ਅਨੇਕ ਚਿੰਤਨ ਵਿੱਚ ਲੱਗੀ ਹੁੰਦੀ ਹੈ ਜਿਸ ਕਾਰਨ ਸਾਡਾ ਧਿਆਨ ਗੁਰਬਾਣੀ ਵਿੱਚ ਨਹੀਂ ਲੱਗਦਾ। ਆਮ ਸੰਗਤ ਦੀ ਵੀ ਇਹੋ ਸ਼ਿਕਾਇਤ ਹੈ ਕਿ ਗੁਰਬਾਣੀ ਅਤੇ ਸਿਮਰਨ ਵਿੱਚ ਮਨ ਨਹੀਂ ਟਿਕਦਾ। ਜਦੋਂ ਸਾਡੀ ਚੇਤਨਤਾ ਜਾਂ ਧਿਆਨ ਗੁਰਬਾਣੀ ਅਥਵਾ ਸਿਮਰਨ ਵੱਲ ਨਾ ਹੋਵੇ ਤਾਂ ਅਸੀਂ ਗੁਰਬਾਣੀ ਦੀ ਸੰਗਤ ਨਹੀਂ ਕਰ ਰਹੇ ਹੁੰਦੇ ਜਿਸ ਕਾਰਨ ਸਾਡਾ ਗੁਰਬਾਣੀ ਦੇ ਅੰਤਰੀਵ ਆਤਮਿਕ ਭਾਵਾਂ ਨਾਲ ਸੰਗ ਜਾਂ ਮੇਲ ਨਹੀਂ ਹੁੰਦਾ ਅਤੇ ਗੁਰਬਾਣੀ ਨਾਲ ਸਾਡੇ ਮਨ ਦੀ ਸਾਂਝ ਨਹੀਂ ਹੁੰਦੀ। ਇਸ ਤਰ੍ਹਾਂ ਉੱਚੀ ਸੁੱਚੀ ਇਲਾਹੀ ਗੁਰਬਾਣੀ ਦੀ ਸੰਗਤ ਨਹੀਂ ਹੁੰਦੀ ਅਤੇ ਗੁਰਬਾਣੀ ਦੀ ਪਾਰਸ ਕਲਾ ਤੋਂ ਅਸੀਂ ਵਾਂਝੇ ਚਲੇ ਜਾਂਦੇ ਹਾਂ। ਪੜ੍ਹੀਏ ਗੁਨੀਏ ਨਾਮ ਸਭ ਸੁਣੀਏ ਅਨਭਉ ਪਾਓ ਨਾ ਦਰਸੈ ਲੋਹਾ ਕੰਚਨ ਹਿਰਨ ਹੋਏ ਕੈਸੇ ਜੋ ਪਾਰਸੈ ਨਾ ਪਰਸੈ। ਦੂਜੇ ਲਫ਼ਜ਼ਾਂ ਵਿੱਚ ਚੇਤਨਤਾ ਜਾਂ ਧਿਆਨ ਤੋਂ ਬਗੈਰ ਜੋ ਕੁਝ ਵੀ ਕਰਮ ਧਰਮ ਅਸੀਂ ਕਰਦੇ ਹਾਂ ਸਭ ਬੇਧਿਆਨੇ ਗੈਰ ਹਾਜ਼ਰੀ ਵਿੱਚ ਹੀ ਕਰਦੇ ਹਾਂ। ਇਸ ਲਈ ਅਸੀਂ ਸਾਧ ਸੰਗਤ ਜਾਂ ਸਤ ਸੰਗਤ ਤੋਂ ਪੂਰਾ ਲਾਭ ਨਹੀਂ ਲੈਂਦੇ ਅਤੇ ਗੁਰਬਾਣੀ ਦੇ ਪਾਠ ਕੀਰਤਨ ਅਤੇ ਸਿਮਰਨ ਦੇ ਆਤਮਿਕ ਲਾਹੇ ਤੋਂ ਵੀ ਵਾਂਝੇ ਰਹਿੰਦੇ ਹਾਂ। ਇਹੋ ਕਾਰਨ ਹੈ ਕਿ ਪਿਛਲੇ ਜ਼ਮਾਨੇ ਨਾਲੋਂ ਅੱਜ ਕੱਲ੍ਹ ਬਹੁਤ ਜ਼ਿਆਦਾ ਧਰਮ ਧਰਮ ਗ੍ਰੰਥ ਧਰਮ ਮੰਦਰ ਧਰਮ ਪ੍ਰਚਾਰ ਸਤਸੰਗ ਸਮਾਗਮ ਪਾਠ ਪੂਜਾ ਕੀਰਤਨ ਜਪ ਤਪ ਕਰਮ ਕਿਰਿਆ ਇਹਨਾਂ ਦੇ ਬਾਵਜੂਦ ਵੀ ਸਾਡੀ ਮਾਨਸਿਕ ਅਤੇ ਆਤਮਿਕ ਅਵਸਥਾ ਵਿੱਚ ਪਰਿਵਰਤਨ ਨਹੀਂ ਆਉਂਦਾ ਬਲਕਿ ਸਾਡੀ ਮਾਨਸਿਕ ਸ਼ਖਸੀਅਤ ਸਾਡੀ ਪਰਸਨੈਲਿਟੀ ਨਿਗਰਦੀ ਜਾਂਦੀ ਹੈ। ਪੰਡਤ ਪੜ੍ਹੈ ਸਾਧ ਨਾ ਪਾਵੈ ਦੂਜੇ ਪਾਏ ਮਾਇਆ ਮਨ ਪਰਮਾਵੈ ਰਹਿਤ ਅਵਰ ਕਛ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ। ਚੇਤਨਤਾ ਅਥਵਾ ਧਿਆਨ ਤੋਂ ਬਗੈਰ ਸਾਡਾ ਜੀਵਨ ਨਿਰਜੀਵ ਮਾਦਾ ਚੀਜ਼ਾਂ ਵਰਗਾ ਮੈਟਰ ਡੈਡ ਮੈਟਰ ਵਰਗਾ ਹੀ ਹੈ। ਇਸ ਲਈ ਜੀਵਾਂ ਦਾ ਆਪਸ ਵਿੱਚ ਸੂਖਮ ਮਾਨਸਿਕ ਅਤੇ ਆਤਮਿਕ ਸਤਹ 'ਤੇ ਮੇਲ ਮਿਲਾਪ ਸੰਗਤ ਸਾਂਝ ਅਥਵਾ ਲੇਵਾ ਦੇਵੀ ਨਹੀਂ ਹੋ ਸਕਦੀ। ਮਿਲਿਆ ਮਿਲਿਆ ਨਾ ਮਿਲੈ ਮਿਲੈ ਮਿਲਿਆ ਜੇ ਹੋਏ ਅੰਤਰ ਆਤਮਾ ਜੋ ਮਿਲੈ ਮਿਲਿਆ ਕਹੀਐ ਸੋਏ। ਇਨਸਾਨ ਅਤੇ ਜਾਨਵਰਾਂ ਵਿੱਚ ਇਸੇ ਚੇਤਨਤਾ ਦਾ ਹੀ ਅੰਤਰ ਹੈ। ਇਨਸਾਨਾਂ ਵਿੱਚ ਇਹ ਕੌਂਸ਼ੀਅਸਨੈਸ ਅਤ ਤੀਖਣ ਤੀਬਰ ਸੂਖਮ ਭਾਵਨਾਵਾਂ ਵਾਲੀ ਸਟਲ ਫੀਲਿੰਗਸ ਵਾਲੀ ਹੁੰਦੀ ਹੈ ਜਿਸ ਕਾਰਨ ਇਹ ਸੰਗਤ ਦੁਆਰਾ ਉੱਚੀਆਂ ਸੁੱਚੀਆਂ ਆਤਮਿਕ ਪ੍ਰੇਮ ਭਾਵਨਾਵਾਂ ਨੂੰ ਗ੍ਰਹਿਣ ਕਰਕੇ ਰੰਗ ਰਸ ਮਾਣ ਸਕਦੇ ਹਨ। ਪਰ ਜਾਨਵਰਾਂ ਵਿੱਚ ਇਹ ਚੇਤਨਤਾ ਮੋਟੀ ਠੁੱਲੀ ਹੁੰਦੀ ਹੈ ਜੋ ਸੂਖਮ ਆਤਮਿਕ ਭਾਵਨਾ ਨੂੰ ਗ੍ਰਹਿਣ ਨਹੀਂ ਕਰ ਸਕਦੀ। ਸਾਡੀ ਦਿਲਚਸਪੀ ਅਨੁਸਾਰ ਸਾਡੇ ਇੰਟਰਸਟ ਅਨੁਸਾਰ ਸਾਡੇ ਮਨ ਦਾ ਧਿਆਨ ਖਿੱਚਿਆ ਜਾਂਦਾ ਹੈ। ਜਨਮਾਂ ਜਨਮਾਂ ਤੋਂ ਸਾਡਾ ਮਨ ਇਲਾਹੀ ਮੰਡਲ ਤੋਂ ਟੁੱਟਿਆ ਹੋਇਆ ਹੈ ਅਤੇ ਮਾਇਕੀ ਮੰਡਲ ਵਿੱਚ ਗਲਤਾਨ ਹੋ ਕੇ ਸੂਖਮ ਪ੍ਰੇਮ ਭਾਵਨਾਵਾਂ ਨੂੰ ਗ੍ਰਹਿਣ ਕਰਨ ਤੋਂ ਅਸਮਰਥ ਹੋ ਚੁੱਕਿਆ ਹੈ। ਦੂਜੇ ਲਫ਼ਜ਼ਾਂ ਵਿੱਚ ਦੈਵੀ ਚੇਤਨਤਾ ਤੋਂ ਬਗੈਰ ਸਾਡੀ ਚੇਤਨਤਾ ਜਾਨਵਰਾਂ ਵਰਗੀ ਠੁੱਲੀ ਹੋ ਗਈ ਹੈ। ਜੋ ਨਾ ਸੁਣੈ ਜਸ ਪਰਮਾਨੰਦਾ ਪਸ ਪੰਖੀ ਤ੍ਰਿਗਤ ਜੋਨ ਤੇ ਮੰਦਾ ਕਰਤੂਤ ਪਸੂ ਕੀ ਮਾਨਸ ਜਾਤ ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ ਢੋਰ। ਕਿਸੇ ਖਿਆਲ ਨੂੰ ਇੱਕ ਨੁਕਤੇ ਉੱਤੇ ਇਕਾਗਰ ਕਰਨ ਨੂੰ ਧਿਆਨ ਜਾਂ ਸੁਰਤੀ ਬਿਰਤੀ ਕਿਹਾ ਜਾਂਦਾ ਹੈ। ਕਿਸੇ ਖਿਆਲ ਨੂੰ ਇੱਕ ਨੁਕਤੇ ਉੱਤੇ ਇੱਕ ਪੁਆਇੰਟ ਉੱਤੇ ਇਕਾਗਰ ਕਰਨ ਨੂੰ ਧਿਆਨ ਅਥਵਾ ਸੁਰਤੀ ਬਿਰਤੀ ਕਿਹਾ ਜਾਂਦਾ ਹੈ। ਸਾਡੀ ਮਾਇਕੀ ਅਤੇ ਆਤਮਿਕ ਤਰੱਕੀ ਅਥਵਾ ਕਾਮਯਾਬੀ ਲਈ ਵੀ ਧਿਆਨ ਅਤ ਲਾਜ਼ਮੀ ਹੈ। ਜਿੰਨਾ ਡੂੰਘਾ ਇੱਕ ਸੂਈ ਇਕਾਗਰ ਤੀਖਣ ਧਿਆਨ ਕਿਸੇ ਕਾਰਜ ਵਿੱਚ ਲਾਵਾਂਗੇ, ਉਨਾ ਹੀ ਉਹ ਕਾਰਜ ਸੋਹਣਾ, ਕਾਮਯਾਬ ਅਤੇ ਲਾਭਵੰਦ ਹੋਵੇਗਾ। ਧਿਆਨ ਦਿੱਤੇ ਬਗੈਰ ਸਾਡੀ ਕੋਈ ਵੀ ਵਿਉਂਤ, ਸੋਚ, ਵਿਚਾਰ ਅਤੇ ਕਾਰਜ ਸਿਰੇ ਨਹੀਂ ਚੜ੍ਹ ਸਕਦਾ। ਓਪਰੇ ਜਿਹੇ ਮਨ ਨਾਲ ਕੀਤੇ ਹੋਏ ਕਾਰਜ ਅਧੂਰੇ, ਗਲਤ, ਲਾਭਹੀਨ, ਹਾਨੀਕਾਰਕ, ਦੁਖਦਾਈ ਹੁੰਦੇ ਹਨ। ਇਸੇ ਤਰ੍ਹਾਂ ਧਿਆਨ ਤੋਂ ਬਗੈਰ ਧਾਰਮਿਕ ਪਾਠ, ਪੂਜਾ ਅਤੇ ਕਰਮ ਕਿਰਿਆ ਵੀ ਫੋਕੇ, ਰਸਹੀਨ, ਭਾਵਨਾਹੀਨ, ਲਾਭਹੀਨ, ਮੁਰਦਾ ਸਾਧਨ ਹੀ ਬਣ ਕੇ ਰਹਿ ਜਾਂਦੇ ਹਨ। ਸੁਲਤਾਨਪੁਰ ਵਿਖੇ ਗੁਰੂ ਨਾਨਕ ਸਾਹਿਬ ਜੀ ਦਾ ਕਾਜ਼ੀਆਂ ਦੀ ਬੇਧਿਆਨੀ ਨਮਾਜ਼ ਵਿੱਚ ਸ਼ਾਮਿਲ ਨਾ ਹੋਣਾ ਇਸੇ ਗੱਲ ਦਾ ਲਖਾਇਕ ਹੈ ਕਿ ਧਿਆਨ ਤੋਂ ਬਗੈਰ ਸਾਡੇ ਧਾਰਮਿਕ ਕਰਮ ਕਿਰਿਆ ਵੀ ਨਿਸ਼ਫਲ ਹਨ। ਅਸਲ ਵਿੱਚ ਇਸ ਵਿਸ਼ੇ ਦਾ ਸਭ ਤੋਂ ਵਿਸ਼ੇਸ਼ ਅਤੇ ਅਮਲੀ ਦ੍ਰਿਸ਼ਟਾਂਤ, ਪ੍ਰੈਕਟੀਕਲ ਐਗਜ਼ਾਮਪਲ, ਸਾਡਾ ਆਪਣਾ ਮਾਇਕੀ ਜੀਵਨ ਹੀ ਹੈ। ਜੀਵ ਹਉਮੈ ਦੇ ਭਰਮ ਭੁਲਾਵੇ ਦੁਆਰਾ ਆਪਣੇ ਸੋਰਸ ਅਕਾਲ ਪੁਰਖ ਨੂੰ ਭੁੱਲ ਕੇ ਜਾਂ ਵਿਛੜ ਕੇ ਕਈ ਜਨਮਾਂ ਤੋਂ ਮੋਹ ਮਾਇਆ ਦੀ ਦਲਦਲ ਵਿੱਚ ਖੁੱਭਿਆ ਹੋਇਆ ਹੈ ਅਥਵਾ ਦੂਜੇ ਪਾਓ ਵਿੱਚ ਗਲਤਾਨ ਹੈ। ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਧੋ, ਪੁੱਤਰ ਕਲਤਰ ਨਾ ਸੰਗ ਧਨਾ, ਹਰ ਅਵਿਨਾਸੀ ਉਹ ਪਲਚ ਪਲਚ ਸਗਲੀ ਮੂਈ, ਝੂਠੇ ਤੰਦੇ ਮੋਹ। ਜਨਮਾਂ ਜਨਮਾਂ ਤੋਂ ਇਸ ਝੂਠੀ ਮਾਇਆ ਵਿੱਚ ਅਸੀਂ ਇਤਨੇ ਗਲਤਾਨ ਹੋਏ ਹੋਏ ਹਾਂ ਕਿ ਸਾਡਾ ਜੀਵਨ ਹੀ ਮਾਇਆ ਦਾ ਰੂਪ ਹੋ ਗਿਆ ਹੈ। ਇਸੇ ਲਈ ਸਾਡੇ ਖਿਆਲ, ਸਾਡੀਆਂ ਕਲਪਨਾਵਾਂ, ਸਾਡੀ ਸੋਚ, ਰੀਝਾਂ, ਆਸਾਂ, ਪਿਆਰ, ਭਾਵਨਾਵਾਂ, ਨਿਸ਼ਚੇ, ਸ਼ਰਧਾ, ਸੰਗਤ, ਸਾਡੀ ਲੇਵਾ ਦੇਵੀ, ਕਰਮ ਧਰਮ, ਕਾਲਨਾਵਾਂ, ਯਾਨੀ ਸਮੁੱਚੇ ਜੀਵਨ ਨੂੰ ਹੀ ਮੋਹ ਮਾਇਆ ਦੀ ਗੂੜੀ ਰੰਗਤ ਚੜ੍ਹੀ ਹੋਈ ਹੈ, ਜਿਸ ਕਾਰਨ ਸਾਡੀ ਚੇਤਨਤਾ, ਸਾਡਾ ਧਿਆਨ, ਸੁਰਤੀ, ਬਿਰਤੀ ਅਤੇ ਲਿਵ ਇਸ ਝੂਠੀ ਮਾਇਆ ਵਿੱਚ ਅਚੇਤ, ਸਹਿਜ ਸਵਾਏ, ਅਣਜਾਣੇ ਹੀ ਐਸੀ ਖੁਬੀ ਚੁਬੀ ਹੈ ਕਿ ਇਸ ਤੋਂ ਬਾਹਰ ਹੋਰ ਕਿਸੇ ਪਾਸੇ ਸਾਡਾ ਧਿਆਨ ਜਾਣਾ ਹੀ ਅਸੰਭਵ ਹੈ। ਇਸ ਸਾਡੀ ਚੇਤਨਤਾ, ਸਾਡਾ ਧਿਆਨ, ਸੁਰਤੀ, ਬਿਰਤੀ ਇਸ ਝੂਠੀ ਮਾਇਆ ਵਿੱਚ ਅਨਕੌਂਸ਼ੀਅਸਲੀ, ਸਪੋਂਟੇਨੀਅਸਲੀ, ਅਨਨੋਇੰਗਲੀ ਐਸੀ ਖੁਬੀ ਚੁਬੀ ਹੈ ਕਿ ਇਸ ਤੋਂ ਬਾਹਰ ਹੋਰ ਕਿਸੇ ਪਾਸੇ ਸਾਡਾ ਧਿਆਨ ਹੀ ਜਾਣਾ ਅਸੰਭਵ ਹੈ। ਸਾਡੇ ਅੰਦਰ ਇਸ ਝੂਠੀ ਮਾਇਆ ਦੀ ਚੇਤਨਤਾ, ਖਿਆਲ, ਰੰਗਤ, ਵਿਸ਼ਵਾਸ, ਬਿਰਤੀ, ਲਿਵ ਪਿਛਲੇ ਅਨੇਕਾਂ ਜਨਮਾਂ ਵਿੱਚ ਮਾਇਆ ਦੀ ਸੰਗਤ ਕਰਨ ਨਾਲ, ਮਾਇਆ ਦਾ ਖਿਆਲ ਕਰਨ ਨਾਲ, ਮਾਇਆ ਦਾ ਸਿਮਰਨ ਕਰਨ ਨਾਲ, ਪ੍ਰੈਕਟਿਸ ਕਰਨ ਨਾਲ ਉਪਜੀ ਹੈ ਅਤੇ ਇਤਨੀ ਦ੍ਰਿੜ ਹੋ ਗਈ ਹੈ ਕਿ ਮਾਇਕੀ ਚੇਤਨਤਾ, ਮਟੀਰੀਅਲਿਸਟਿਕ ਕੌਂਸ਼ੀਅਸਨੈਸ ਦੁਆਰਾ ਮਾਇਆ ਹੀ ਸਾਡਾ ਜੀਵਨ ਰੂਪ ਬਣ ਚੁੱਕੀ ਹੈ ਅਤੇ ਇਸ ਮਾਇਕੀ ਜੀਵਨ ਵਿੱਚ ਹੀ ਅਸੀਂ ਜੰਮਦੇ, ਜਿਉਂਦੇ, ਵਿਚਰਦੇ, ਕਰਮ ਕਰਦੇ, ਨਤੀਜੇ ਭੁਗਤਦੇ, ਮਰਦੇ, ਜਮ੍ਹਾਂ ਦੇ ਵਸ ਪੈਂਦੇ ਅਤੇ ਫਿਰ ਜੰਮਦੇ ਹਾਂ। ਮਾਇਆ ਮੋਹ ਬਹੁ ਭਰਮਿਆ, ਕਿਰਤ ਰੇਖ ਕਰ ਕਰਮਿਆ, ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ, ਜਿਨ ਕੀਤਾ ਤਿਸੈ ਨਾ ਜਾਣੀ, ਅੰਧਾ ਤਾਂ ਦੁੱਖ ਸਹਿ ਪੁਰਾਣੀਆਂ। ਜੇਕਰ ਇਨਸਾਨੀ ਜੀਵਨ ਨੂੰ ਮਾਇਕੀ ਰੰਗਤ ਚਾੜਨ ਅਥਵਾ ਦ੍ਰਿੜ ਕਰਨ ਲਈ ਬੇਅੰਤ ਜਨਮਾਂ ਦੇ ਮਾਇਆ ਨਾਲ ਸੰਗ ਜਾਂ ਮੇਲ ਜੋਲ ਦੇ ਅਭਿਆਸ ਦੀ ਲੋੜ ਸੀ, ਤਾਂ ਫਿਰ ਇਸ ਦੇ ਐਨ ਉਲਟ ਮਾਇਕੀ ਜੀਵਨ ਨੂੰ ਆਤਮਿਕ ਜੀਵਨ ਵਿੱਚ ਬਦਲਣ, ਢਾਲਣ ਜਾਂ ਦ੍ਰਿੜ ਕਰਾਉਣ ਲਈ ਇਸ ਤੋਂ ਵੀ ਜ਼ਿਆਦਾ ਸਮੇਂ ਲਈ ਉੱਚੀ ਸੁੱਚੀ ਆਤਮਿਕ ਸਾਧ ਸੰਗਤ ਅਥਵਾ ਸਤ ਸੰਗਤ ਕਰਨੀ ਅਤਿਅੰਤ ਜ਼ਰੂਰੀ ਅਤੇ ਲਾਜ਼ਮੀ ਹੈ। ਇਹ ਉਲਟੀ ਖੇਲ ਅਥਵਾ ਆਤਮਿਕ ਤਬਦੀਲੀ ਅਤ ਲਮੇਰੀ ਅਤੇ ਕਠਿਨ ਪਿਰਮ ਖੇਲ ਹੈ ਜੋ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਲਗਾਤਾਰ ਸੰਗਤ ਅਤੇ ਸੇਵਾ ਭਾਵਨੀ ਨਾਲ ਸੌਖੀ ਅਤੇ ਸ਼ੀਘਰ ਸੰਭਵ ਹੋ ਸਕਦੀ ਹੈ। ਇਹ ਉਲਟੀ ਖੇਲ ਅਥਵਾ ਆਤਮਿਕ ਤਬਦੀਲੀ ਅਤ ਲਮੇਰੀ ਅਤੇ ਕਠਿਨ ਪਿਰਮ ਖੇਲ ਹੈ जो बख्शे हुए गुरमुख प्यारियां महापुरखां दी लगातार संगत ते सेवा भावनी नाल सौखी ते शीघर संभव हो सकती है। पिछले लेख विच दस्या गया है कि जद किसे नीवे ख्याल या चीज वल साडा ध्यान जावे तां मन दा रुख या ध्यान फौरन उचेरे चंगेरे रुख वल मोड़ना चाहिदा है, पर माया दे मलीन घुमण घेरे विच विचरदिया होया साडा मन अत निर्बल हो चुकिया है, कमजोर हो चुकिया है, जिस कारण मन दे रुख अथवा ध्यान नूं नीवे पास्यों उचेरे पासे वल मोड़ना अत कठिन है। जदों असी किसे कारज दी पूर्ति लई अपनी सारी वाह अथवा जोर ला के असमर्थ हो जांदे हां तां असी किसे होर शक्तिमान दी ओट या आसरा लैंदे हां। इसे तरह जद साडा मन अपने वस तो बाहर हो जाता है अथवा काबू करन तो कंट्रोल करन तो असमर्थ हो जाते हाँ तो सानू शक्तिमान दैवी शख्सियत केड़ी साध संगत दी ओट अथवा आसरा लैण दी जरूरत हुंदी है। साध कै संग कथ न कथों तावै, साध संग अस्थित मन पावै। नानक तिन संतन सरनागति जिन मन वस कीना। मनुआ चले चले बौ बौ विद मिल साधु वस गत करिया। इसे करके संगतां तो यह कहिंदियां सुनिया गया है कि जदों तक साध संगत विच रहिंदा है मन टिकिया रहिंदा है अथवा माइकी फुरने नहीं आउंदे, पर घर जाके मन उत्ते माया हावी हो जाती है तो फिर उही हाल। इसे लई गुरबाणी विच सानू साध संगत अथवा सत संगत करन लई ताकीदी प्रेरणा कीती गई है। सुन साजन मेरे मीत प्यारे, साध संग खिन माहे उधारे। कोट बिखन हिरे खिन माहे, हर हर कथा साध संग सुनाहे। जीत जन्म ए रतन अमोलक, साध संगत जप एक खिना। साड़ी धरती विच अत्यंत आकर्षण शक्ति ग्रैविटी है, जिस दी वजह नाल हर एक चीज़ धरती वल खिंची जा रही है। धरती दे उदाले पदाले कई मीलों तक ये ग्रैविटी काम करती है। उस दे उपर स्पेस है, अनंत पुलाड़ है, जिस विच कोई आकर्षण शक्ति नहीं है। इस पुलाड़ विच जे कोई चीज़ पहुँच जावे तो उत्थे ही हमेशा लई खड़ी रहिंदी है। इस अनंत पुलाड़ विच धरती वांग होर बेअंत ग्रह अते उपग्रह या सितारे हन, जिन्हां दे उदाले भी वख-वख दर्जे दी आकर्षण शक्ति हुंदी है। जद कोई चीज़ पुलाड़ विचों निकल के इन्हां विचों किसी भी ग्रह दे वायुमंडल विच दाखल हो जाती है तो उस ग्रह दी अपनी आकर्षण शक्ति उसनू अपने वाल खिंच लैंदी है। मिसाल दे तौर ते विज्ञानियों ने खोज की कि चंद्र ग्रह विच भी उसकी अपनी ग्रैविटी है, तो जो चीज़ भी चंद्रमा के वायुमंडल विच दाखिल हो जाए तो वह चीज़ आकर्षण शक्ति नाल चंद्रमा के केंद्र वल खिंची जाती है। एन ऐसे तरह साडा मन भी भरममई माइकी मंडल विच सहज सवाए माया की शक्तिशाली आकर्षण शक्ति नाल उस वल खिंचया जा रहा है, जिस कारण असी अनजाने ही सारी उम्र इस माइकी मंडल विच पलच पलच के खुआर हुंदे हां। मंदा चितवत चितवत पचिया, जिन रचिया तिन दीना ताक। अनुभवी ज्ञान दी आत्मिक शक्ति नाल ही असी इस माइकी मंडल दी ग्रैविटी नू बुझ सीज सकते हां। अनुभवी ज्ञान दी आत्मिक शक्ति नाल ही असी इस माइकी मंडल दी ग्रैविटी नू बुझ सीज सकते हाँ, ते सत संगत अथवा साध संगत दे आसरे ही माइकी आकर्षण शक्ति दे दायरे विचों निकल सकते हाँ, ते अपने असली निज घर बेगमपुरे दे सच्चे सुच्चे अंतरमुखी आत्मिक देश अथवा निरंकार दे देश सचखंड वल साडे मन दा रुख मुड़ सकता है। इत्थे नुक्ते वाली गल ए है कि अपने ध्यान नू साध संगत दी आत्मिक कला द्वारा इंस्पिरेशन द्वारा असी एकागर करके ਮਾਇਕੀ ਆਕਰਖਣ ਸ਼ਕਤੀ ਤੋਂ ਨਿਕਲ ਸਕਦੇ ਹਾਂ, ਪਰ ਜਦੋਂ ਵੀ ਸਾਡਾ ਮਨ ਸਾਧ ਸੰਗਤ ਤੋਂ ਬਾਹਰ ਹੁੰਦਾ ਹੈ ਤਾਂ ਮਾਇਕੀ ਆਕਰਖਣ ਸ਼ਕਤੀ ਸਾਡੇ ਮਨ ਉੱਤੇ ਹਾਵੀ ਹੋ ਜਾਂਦੀ ਹੈ ਅਤੇ ਅਸੀਂ ਫਿਰ ਮਾਇਕੀ ਅਗਨ ਸੋਕ ਸਾਗਰ ਵਿੱਚ ਗੋਤੇ ਖਾਣ ਲੱਗ ਪੈਂਦੇ ਹਾਂ। ਮਹਾਂ ਅਭਾਗ ਅਭਾਗ ਹੈ ਜਿਨਕੇ ਤਿੰਨ ਸਾਧੂ ਧੂਰ ਨਾ ਪੀਜੈ, ਤਿੰਨਾ ਤਿਸ਼ਨਾ ਜਲਤ ਜਲਤ ਨਹੀਂ ਬੂਝੈ, ਡੰਡ ਧਰਮ ਰਾਏ ਕਾ ਦੀਜੈ। ਦੂਜੇ ਲਫਜ਼ਾਂ ਵਿੱਚ ਸਾਧ ਸੰਗਤ ਦੀ ਪ੍ਰੇਰਣਾ ਦੁਆਰਾ ਸਾਡੇ ਧਿਆਨ ਦੀ ਸੁਰਤੀ ਆਤਮਿਕ ਮੰਡਲ ਦੀ ਦੈਵੀ ਪ੍ਰੇਮ ਸਵੈਪਨਾ ਦੇ ਆਕਾਸ਼ਾਂ ਵਿੱਚ ਉਡਾਰੀਆਂ ਲਾਉਂਦੀ ਹੈ। ਦੂਜੇ ਲਫਜ਼ਾਂ ਵਿੱਚ ਸਾਧ ਸੰਗਤ ਦੀ ਪ੍ਰੇਰਣਾ ਦੁਆਰਾ ਸਾਡੇ ਧਿਆਨ ਦੀ ਸੁਰਤੀ ਆਤਮਿਕ ਮੰਡਲ ਦੀ ਦੈਵੀ ਪ੍ਰੇਮ ਸਵੈਪਨਾ ਦੇ ਆਕਾਸ਼ਾਂ ਵਿੱਚ ਉਡਾਰੀਆਂ ਲਾਉਂਦੀ ਹੈ। ਇਸ ਤੋਂ ਉਲਟ ਸਾਧ ਸੰਗਤ ਦੇ ਆਤਮਿਕ ਔਰਾ ਵਿੱਚੋਂ ਨਿਕਲਦਿਆਂ ਹੀ ਸਾਡੇ ਅੰਤਿਸ਼ਕਰਨ ਦੇ ਨੀਵੇਂ ਸੁਭਾਅ ਅਤੇ ਮਲੀਨ ਰੁਚੀਆਂ ਅਨੁਸਾਰ ਸਾਡਾ ਧਿਆਨ ਮੁੜ ਮਾਇਕੀ ਮੰਡਲ ਵੱਲ ਖਿੱਚਿਆ ਜਾਂਦਾ ਹੈ। ਇਸ ਲਈ ਮਨ ਦੇ ਧਿਆਨ ਨੂੰ ਸੱਚੀ ਸੁੱਚੀ ਜਿਉਂਦੀ ਜਾਗਦੀ ਸਾਧ ਸੰਗਤ ਦੁਆਰਾ ਨਾਮ ਬਾਣੀ ਸਿਮਰਨ ਵੱਲ ਮੋੜਨ ਲਈ ਗੁਰਬਾਣੀ ਵਿੱਚ ਜ਼ੋਰਦਾਰ ਪ੍ਰੇਰਨਾ ਕੀਤੀ ਗਈ ਹੈ। ਗੁਰ ਕੈ ਸ਼ਬਦ ਮਨ ਜੀਤਿਆ, ਗਤ ਮੁਕਤ ਘਰੈ ਮੈਂ ਪਾਏ, ਹਰ ਕਾ ਨਾਮ ਧਿਆਈਐ ਸਤ ਸੰਗਤ ਮੇਲ ਮਿਲਾਏ। ਸਤ ਸੰਗਤ ਲਗ ਹਰ ਧਿਆਈਐ, ਹਰ ਹਰ ਚੱਲੈ ਤੇਰੇ ਨਾਲ, ਸਾਧ ਸੰਗਤ ਹਰ ਕੈ ਰੰਗ ਗੋਬਿੰਦ ਸਿਮਰਨ ਲਾਗਿਆ। ਸਤ ਸੰਗਤ ਗੁਰ ਕੀ ਹਰ ਪਿਆਰੀ, ਜਿਨ ਹਰ ਹਰ ਨਾਮ ਮੀਠਾ ਮਨ ਪਾਇਆ। ਇਹ ਮਾਇਕੀ ਮੰਡਲ ਅਥਵਾ ਆਤਮਿਕ ਮੰਡਲ, ਹਾਂਜੀ, ਇੱਕ ਪਾਸੇ ਮਾਇਕੀ ਮੰਡਲ, ਦੂਸਰਾ ਆਤਮਿਕ ਮੰਡਲ। ਇਹ ਕੋਈ ਅਡਰੇ ਦੇਸ਼, ਟਾਪੂ ਜਾਂ ਗ੍ਰਹਿ ਨਹੀਂ ਹਨ। ਇਹ ਤਾਂ ਮਾਨਸਿਕ ਵਲਵਲਿਆਂ ਅਥਵਾ ਪ੍ਰੇਮ ਸਵੈਪਨਾ ਦਾ ਸਾਡੇ ਧਿਆਨ ਅਥਵਾ ਸੁਰਤੀ ਬਿਰਤੀ ਦੇ ਉਤਰਾਓ ਜਾਂ ਚੜਾਓ ਦੀ ਸੂਖਮ ਅਵਸਥਾ ਅਥਵਾ ਖੇਲ ਹੈ। ਹਾਂਜੀ, ਇਹ ਮਾਇਕੀ ਮੰਡਲ ਅਥਵਾ ਆਤਮਿਕ ਮੰਡਲ ਕੋਈ ਅਡਰੇ ਦੇਸ਼, ਟਾਪੂ ਨਹੀਂ ਹਨ। ਇਹ ਤਾਂ ਮਾਨਸਿਕ ਵਲਵਲਿਆਂ ਅਥਵਾ ਪ੍ਰੇਮ ਸਵੈਪਨਾ ਦਾ ਸਾਡੇ ਧਿਆਨ ਅਥਵਾ ਸੁਰਤੀ ਬਿਰਤੀ, ਸਾਡੀ ਕੌਨਸ਼ੀਅਸਨੈਸ ਦੇ ਉਤਰਾਓ ਚੜਾਓ ਦੀ ਸੂਖਮ ਅਵਸਥਾ ਅਥਵਾ ਖੇਲ ਹੈ, ਜਿਸ ਨੂੰ ਕੋਈ ਵਿਰਲਾ ਗੁਰਮੁਖੀ ਜਾਣਦਾ ਜਾਂ ਪਹਿਚਾਣਦਾ ਹੈ। ਵਿਰਲੇ ਕੋ ਸੋਝੀ ਪਈ ਗੁਰਮੁਖ ਮਨ ਸਮਝਾਏ, ਗੁਰਮੁਖ ਖੋਟੇ ਖਰੇ ਪਛਾਣ, ਗੁਰਮੁਖ ਲਾਗੈ ਸਹਿਜ ਧਿਆਨ। ਗੁਰਸਿੱਖ ਮਨ ਪ੍ਰਗਾਸ ਹੈ, ਪਿਰਮ ਪਿਆਲਾ ਅਜਰ ਜਰੰਦੇ, ਪਾਰ ਬ੍ਰਹਮ ਪੂਰਨ ਬ੍ਰਹਮ, ਬ੍ਰਹਮ ਵਿਵੇਕੀ ਧਿਆਨ ਤਰੰਦੇ। ਸੋ ਸਾਧ ਸੰਗਤ ਦੀ ਓਟ, ਆਸਰਾ, ਪ੍ਰੇਰਣਾ, ਅਗਵਾਈ ਅਤੇ ਸਹਾਇਤਾ ਲੈ ਕੇ ਮਨ ਦਾ ਧਿਆਨ ਜਾਂ ਸੁਰਤੀ ਬਿਰਤੀ ਦੇ ਰੁੱਖ ਨੂੰ ਆਤਮਿਕ ਮੰਡਲ ਵੱਲ ਮੋੜਨਾ, ਇਹ ਜਗਿਆਸੂਆਂ ਦਾ ਦੈਵੀ ਉੱਦਮ ਅਤੇ ਕਰਤੱਵ ਹੈ। ਹਾਂਜੀ, ਕਰਨਾ ਕੀ ਹੈ? ਸਾਧ ਸੰਗਤ ਦੀ ਓਟ, ਆਸਰਾ, ਪ੍ਰੇਰਣਾ, ਅਗਵਾਈ ਅਤੇ ਸਹਾਇਤਾ ਲੈ ਕੇ ਮਨ ਦਾ ਧਿਆਨ ਜਾਂ ਸੁਰਤੀ ਬਿਰਤੀ ਦੇ ਰੁੱਖ ਨੂੰ ਆਤਮਿਕ ਮੰਡਲ ਵੱਲ ਮੋੜਨਾ, ਇਹ ਜਗਿਆਸੂਆਂ ਦਾ ਦੈਵੀ ਉੱਦਮ ਅਤੇ ਕਰਤੱਵ ਹੈ। ਸਾਧ ਸੰਗ ਮਿਲ ਨਾਮ ਧਿਆਵੋ, ਪੂਰਨ ਹੋਵੇ ਕਾਲਾ। ਗੁਣ ਗੋਬਿੰਦ ਨਿਤ ਗਾਈਐ, ਸਾਧ ਸੰਗ ਮਿਲ ਧਿਆਈਐ। ਸਾਧ ਸੰਗ ਮਿਲ ਹਰ ਗੁਣ ਗਾਏ, ਇਹ ਜਨਮ ਪਦਾਰਥ ਜੀਤਾ ਰੇ। ਸਾਧੂ ਸੰਗ ਭਜੋ ਗੋਪਾਲ, ਆਨ ਸੰਜਮ ਕਿਛ ਨਾ ਸੂਝੈ, ਇਹ ਜਤਨ ਕਾਟ ਕਲ ਕਾਲ। ਇਸ ਤੋਂ ਅੱਗੇ ਆਤਮ ਮੰਡਲ ਦੀ ਅਚਰਜ ਕਥਾ ਅਥਵਾ ਆਤਮ ਖੇਲ ਨਿਰਾਲੀ ਤੇ ਹੋਰਵੇਂ ਹੈ। ਮੱਛਲੀ ਜਦ ਮਾਛੀ ਦੀ ਕੁੰਡੀ ਵਿੱਚ ਫਸ ਜਾਂਦੀ ਹੈ ਤਾਂ ਮਾਛੀ ਉਸਨੂੰ ਆਪਣੀ ਡੋਰੀ ਦੁਆਰਾ ਖਿੱਚ ਲੈਂਦਾ ਹੈ। ਇਸੇ ਤਰ੍ਹਾਂ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਕਿਸੇ ਦੈਵੀ ਸੁਹਾਵਣੇ ਸਮੇਂ ਵਿੱਚ ਸਾਡੀ ਸੁਰਤੀ ਬਿਰਤੀ ਇਤਨੀ ਚੜ੍ਹ ਜਾਂਦੀ ਹੈ ਕਿ ਅਨੰਤ ਪ੍ਰੇਮ ਸਵੈਪਨਾ ਦੇ ਕਿੰਗਰਿਆਂ ਅਥਵਾ ਨਾਮ ਦੀ ਪਾਰਸ ਕਲਾ ਨੂੰ ਜਾ ਛੂੰਹਦੀ ਹੈ। ਅਤੇ ਨਾਮ ਦੀ ਪ੍ਰੇਮ ਡੋਰੀ ਨਾਲ ਬੱਝ ਜਾਂਦੀ ਹੈ। ਇਸ ਤਰ੍ਹਾਂ ਸਾਡੀ ਸੁਰਤੀ ਨਾਮ ਦੇ ਪਿਰਮ ਰਸ ਵਿੱਚ ਅਲਮਸਤ ਮਤਵਾਰੀ ਹੋਈ ਆਤਮ ਪ੍ਰੇਮ ਡੋਰੀ ਨਾਲ ਖਿੱਚੀਂਦੀ ਜਾਂਦੀ ਹੈ। ਇਹ ਸਭ ਨਾਮ ਦੀ ਅਕਲ ਕਲਾ ਦੀ ਪਾਰਸ ਛੋਹ ਹੈ, ਜੋ ਸਤਿਗੁਰੂ ਦੀ ਅਪਾਰ ਕਿਰਪਾ ਬਖਸ਼ਿਸ਼ ਨਦਰ ਕਰਮ ਦੁਆਰਾ ਪ੍ਰਦਾਨ ਹੁੰਦੀ ਹੈ, ਜਿਸ ਵਿੱਚ ਜਗਿਆਸੂ ਦਾ ਆਪਣਾ ਕੋਈ ਜ਼ੋਰ ਨਹੀਂ ਹੁੰਦਾ। ਅਲਖ ਅਪਿਓ ਹਰ ਰਹਿਆ ਸਮਾਏ, ਉਪਾਏ ਨ ਕੀਤੀ ਪਾਇਆ ਜਾਏ, ਕਿਰਪਾ ਕਰੇ ਤਾਂ ਸਤਿਗੁਰ ਭੇਟੈ ਨਦਰੀ ਮੇਲ ਮਿਲਾਵਣਿਆ। ਜਨ ਨਾਨਕ ਕਰਮੀ ਪਾਈਅਨ ਹਰ ਨਾਮਾ ਭਗਤ ਭੰਡਾਰ, ਕਰਮ ਮਿਲੈ ਤਾਂ ਪਾਈਐ ਹੋਰ ਹਿਕਮਤ ਹੁਕਮ ਖੁਆਰ। ਇਹ ਪਿਰਮ ਪਿਆਲਾ ਖਸਮ ਕਾ ਜੈ ਪਾਵੈ ਤੈ ਦੇ। ਗੁਰਮੁਖਾਂ ਦੀ ਸੂਖਮ ਸੁਰਤੀ ਸ਼ਬਦ ਧੁਨੀ ਦੀ ਪ੍ਰੀਤ ਡੋਰੀ ਨਾਲ ਇਸ ਤਰ੍ਹਾਂ ਪੀੜੀ ਹੋ ਜਾਂਦੀ ਹੈ ਕਿ ਕੋਈ ਮਾਇਕੀ ਸ਼ਕਤੀ ਇਸ ਡੋਰੀ ਨੂੰ ਤੋੜ ਨਹੀਂ ਸਕਦੀ। ਮੂਹ ਲਾਲਨ ਸਿਉ ਪ੍ਰੀਤ ਬਣੀ, ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ, ਐਸੀ ਮਾਧੋ ਖਿੰਚ ਤਨੀ। ਜਦ ਤਾਈਂ ਜਗਿਆਸੂ ਆਪਣੇ ਮਨ ਦੇ ਰੁੱਖ ਨੂੰ ਮਾਇਕੀ ਮੰਡਲ ਦੀ ਗ੍ਰੈਵਿਟੀ ਵਿੱਚੋਂ ਕੱਢ ਕੇ ਆਤਮ ਮੰਡਲ ਵੱਲ ਲਾਉਣ ਦਾ ਉੱਦਮ ਜਾਂ ਤਰਲਾ ਕਰਦਾ ਹੈ, ਤਦ ਤਾਈਂ ਇਸ ਕਰਤਵ ਨੂੰ ਧਿਆਨ ਕਿਹਾ ਜਾਂਦਾ ਹੈ। ਜਦ ਤਾਈਂ ਜਗਿਆਸੂ ਆਪਣੇ ਮਨ ਦੇ ਰੁੱਖ ਨੂੰ ਮਾਇਕੀ ਮੰਡਲ ਦੀ ਆਕਰਖਣ ਸ਼ਕਤੀ ਵਿੱਚੋਂ ਕੱਢ ਕੇ ਆਤਮ ਮੰਡਲ ਵੱਲ ਲਾਉਣ ਦਾ ਉੱਦਮ ਜਾਂ ਤਰਲਾ ਕਰਦਾ ਹੈ, ਤਦ ਤਾਈਂ ਇਸ ਕਰਤਵ ਨੂੰ ਧਿਆਨ ਕਿਹਾ ਜਾਂਦਾ ਹੈ। ਪਰ ਜਦੋਂ ਸਾਡਾ ਧਿਆਨ ਜਾਂ ਸੁਰਤੀ ਸਹਿਜ ਸੁਭਾਏ ਕਿਸੇ ਅਕਹਿ ਰਸ ਦੀ ਮਸਤੀ ਵਿੱਚ ਇਲਾਹੀ ਪ੍ਰੀਤ ਡੋਰੀ ਨਾਲ ਖਿੱਚੀ ਜਾ ਰਹੀ ਹੁੰਦੀ ਹੈ, ਤਾਂ ਇਹ ਸੁਰਤੀ ਦਾ ਪਿਰਮ ਖੇਲ ਬਣ ਜਾਂਦਾ ਹੈ। ਇਸ ਅਲੌਕਿਕ ਆਤਮ ਪਿਰਮ ਖੇਲ ਵਿੱਚ ਜਗਿਆਸੂ ਦਾ ਕੋਈ ਉੱਦਮ ਜਾਂ ਯਤਨ ਨਹੀਂ ਹੁੰਦਾ। ਜਿਸ ਤਰ੍ਹਾਂ ਬੀਨ ਦੀ ਮਧੁਰ ਧੁਨੀ ਸੁਣ ਕੇ ਸਰਪ ਮਸਤ ਹੋ ਕੇ ਮੌਲਣ ਲੱਗ ਪੈਂਦਾ ਹੈ ਅਤੇ ਧੁਨੀ ਦਾ ਚੇਲਾ ਬਣ ਕੇ ਮਗਰ ਮਗਰ ਰਿੜਦਾ ਫਿਰਦਾ ਹੈ, ਐਨ ਇਸੇ ਤਰ੍ਹਾਂ ਇਸ ਪਿਰਮ ਖੇਲ ਵਿੱਚ ਸਾਡੀ ਸੁਰਤ ਗੁਰ ਸ਼ਬਦ ਦੀ ਅਨਹਦ ਧੁਨੀ ਸੁਣ ਕੇ ਅਲਮਸਤ ਮਤਵਾਰੀ ਹੋ ਕੇ ਸ਼ਬਦ ਧੁਨੀ ਦੀ ਚੇਲੀ ਬਣ ਕੇ ਖਿਚੀਂਦੀ ਜਾਂਦੀ ਹੈ। ਇਸ ਸ਼ਬਦ ਸੁਰਤ ਦੀ ਇਲਾਹੀ ਪਿਰਮ ਖੇਲ ਨੂੰ ਸ਼ਬਦ ਗੁਰੂ ਸੁਰਤ ਧੁਨ ਚੇਲਾ ਕਿਹਾ ਜਾਂਦਾ ਹੈ। ਐਸੇ ਸਹਿਜ ਧਿਆਨ ਦੀ ਆਤਮਿਕ ਅਵਸਥਾ ਦੀ ਅਚਰਜ ਅਕਥ ਕਥਾ ਨੂੰ ਗੁਰਬਾਣੀ ਵਿੱਚ ਇਉਂ ਬਿਆਨ ਕੀਤਾ ਗਿਆ ਹੈ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਚਰਨ ਕਮਲ ਸਿਉਂ ਲਾਗੋ ਧਿਆਨਾ, ਸੱਚੈ ਦਰਸ ਸਮਾਈ ਸੰਤੋ। ਅਮਰ ਪਦਾਰਥ ਤੇ ਕਿਰਤਾਰਥ, ਸਹਿਜ ਧਿਆਨ ਲਿਵ ਲਾਈਐ। ਮਾਈ ਰੀ ਪੇਖ ਰਹੀ ਬਿਸਮਾਦ, ਅਨਹਦ ਧੁਨੀ ਮੇਰਾ ਮਨ ਮੋਹਿਓ, ਅਚਰਜ ਤਾਕੇ ਸਵਾਦ। ਸ਼ਬਦ ਸੁਰਤ ਪਰਚਾਇਕੈ ਨਿਤ ਨਿਹੋ ਨਵੇਲਾ, ਵੀ ਇੱਕੀ ਚੜਾਓ ਚੜ ਸਿੱਖ ਗੁਰ ਗੁਰ ਚੇਲਾ, ਅਪਿਓ ਪੀਐ ਅਜਰ ਜਰੈ ਗੁਰ ਸੇਵ ਸੁਹੇਲਾ। ਸ਼ਬਦ ਸੁਰਤ ਪਰਮਾਰਥ ਪਰਮ ਪਦ, ਸ਼ਬਦ ਸੁਰਤ ਸੁਖ ਸਹਿਜ ਨਿਵਾਸ ਹੈ। ਹਾਂਜੀ, ਸ਼ਬਦ ਸੁਰਤ ਪਰਮਾਰਥ ਪਰਮ ਪਦ, ਸ਼ਬਦ ਸੁਰਤ ਸੁਖ ਸਹਿਜ ਨਿਵਾਸ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਗੁਰਬਾਣੀ ਵਿਚਾਰ ਲੇਖ ਨੰਬਰ 93, ਭਾਗ ਧਿਆਨ ਭਾਗ ਦੂਜਾ। ਗੁਰੂ ਪਿਆਰੀ ਸਾਧ ਸੰਗਤ, ਗੁਰੂ ਪਿਆਰੇ ਬਾਬਾ ਜੀ ਹੋਰਾਂ ਨੇ ਸਾਨੂੰ ਕਲਯੁਗੀ ਜੀਵਨ ਨੂੰ ਸਹੀ ਆਤਮਿਕ ਜੀਵਨ ਸੇਧ ਦੇਣ ਲਈ, ਗੁਰਬਾਣੀ ਦੇ ਡੂੰਘੇ ਆਤਮਿਕ ਭੇਦ ਸਾਡੇ ਸਮਝ ਗੋਚਰਾ ਕਰਨ ਲਈ ਇਹ 132 ਗੁਰਬਾਣੀ ਵਿਚਾਰ ਦੇ ਅਨੁਭਵੀ ਲੇਖ ਲਿਖੇ ਹਨ। ਨਾਮ ਮਾਤਰ ਪੇਟਾ ਉੱਤੇ ਸਿਰਫ 1-1 ਰੁਪਇਆ ਇੱਕ ਲੇਖ ਦਾ। ਇਹ ਸਾਰੇ 132 ਲੇਖ ਹਿੰਦੀ ਔਰ ਪੰਜਾਬੀ ਵਿੱਚ ਬਾਰ ਸਟੋਲ 'ਤੇ ਉਪਲਬਧ ਹਨ। 5 ਲੇਖ ਅੰਗਰੇਜ਼ੀ ਵਿੱਚ ਵੀ ਹਨ। ਲੈ ਕੇ ਪੜ੍ਹੀਏ, ਬਾਰ ਬਾਰ ਪੜ੍ਹੀਏ, ਆਪਣੇ ਜੀਵਨ ਨੂੰ ਸੇਧ ਦੇਈਏ, ਆਇਆ ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।